ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਤੇ ਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਤਨਾਸਰੀ ਰਾਗ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 670 'ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਗੁਰੂ ਦਰਬਾਰ ਅੰਦਰ ਸਤਿਗੁਰਾਂ ਦੀ ਕਿਰਪਾ ਕਰਕੇ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਸ਼ਬਦ ਗੁਰੂ ਸੁਰਤ ਤੁਨ ਚੇਲਾ ਵਾਲੀ ਅਵਸਥਾ ਬਣਾਈਏ। ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣਦੇ ਹੋਏ ਸਾਰੇ ਸਤਸੰਗੀ ਕਰੋ ਰਸਨ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਫਿਰ ਕਰੋ ਕਿਰਪਾ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਮੇਰੇ ਸ਼ਾਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ।
ਤਨਾਸਰੀ ਰਾਗ ਹੈ, ਮਹੱਲਾ ਚੌਥਾ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਸ਼ਾ ਸ਼ਬਦ ਲਗਭਗ ਹਰ ਪੰਗਤੀ ਦੇ ਅੰਦਰ ਸਤਿਗੁਰਾਂ ਨੇ ਵਰਤਿਆ ਹੈ। ਜਿਸ ਦਾ ਭਾਵ ਇਹ ਹੈ ਪਾਤਸ਼ਾਹ, ਸ਼ਾਹ ਸ਼ਬਦ ਇੱਥੇ ਪਾਤਸ਼ਾਹ ਵਾਸਤੇ ਵਰਤਿਆ ਗਿਆ। ਵੈਸੇ ਇਸੇ ਹੀ ਰੂਪ ਵਿੱਚ ਇਹ ਅੱਖਰ ਸੁਆਸਾਂ ਵਾਸਤੇ ਵੀ ਵਰਤਿਆ ਗਿਆ, ਜਿਹਨੂੰ ਆਪਾਂ ਕਹਿੰਦੇ ਹਾਂ ਸਾਹ। ਇੱਥੇ ਇਹ ਅੱਖਰ ਪਾਤਸ਼ਾਹ ਵਾਸਤੇ ਵਰਤਿਆ ਗਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਵਿੱਚ ਇਹ ਸ਼ਬਦ ਵਰਤ ਰਹੇ ਨੇ ਕਿ ਹੇ ਮੇਰੇ ਪਾਤਸ਼ਾਹ, ਤੇਰੇ ਦਰਸ਼ਨ ਦੇਖ ਕੇ ਹੀ ਮੈਨੂੰ ਸੱਚਾ ਆਨੰਦ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ कि वाहिगुरु दे दर्शन तो बगैर सुख प्राप्त नहीं हो सकता। दर्शन की हन ये भी गल सतगुरा ने पावन बाणी दे अंदर समझाई है। वेखो पातशाह शब्द राजा शब्द बारी विच बड़ी जगह वरत्या गया। सज्जन सच्चा पात शाह सिर शाह दै शाह को हर समान नहीं राजा। राजे बड़े ने जदों दा संसार बने फर्श दे राजे भी हन ते अर्श दे राजे भी हन। कुछ राजे इस धरती ते होए ने ते कुछ राजियां बारे कहा जांदा है भी फर्श दी बजाए अर्श ते भी होए ने। भावें अर्श दे राजे होन ते भावें फर्श दे राजे होन पर कबीर साहब जी आखदे ने वाहिगुरु जी तेरे वर्गा राजा कोई नहीं। को हर समान नहीं राजा। ए भूपत सब दिवस चार के झूठे करत दिवाजा। राजान राज पानान पान वाहिगुरु परमात्मा पातशाह है। सच्चा सुख वाहिगुरु दे दर्शना नाल प्राप्त होने बड़ी मांग की थी। उदाहरण दे के सानू लोकां नू समझाया कि वाहिगुरु परमात्मा दे दर्शना दी चाह अंदर किन्नी को होनी चाहिए। कदी महाराज आखदे ने पाओ तेरा भांग खलड़ी मेरा चीत मैं दीवाना पया अतीत कर कासा दर्शन की भूख मैं दर मांगू नीता नीत तो दर्शन की करूं सुमाए मैं दर मांगत भिखिया पाए। कदी आखदे ने दर्शन प्यासी दिन सरात चितवों अन दिन नीत खोल कपट गुर मेलिया नानक हर संग मीत। मेरे शाह मैं हर दर्शन सुख होए मैनू मैं तो पाव मैनू तेरे दर्शन द्वारा ही सच्चा आनंद सच्चा सुख प्राप्त होंदा है। ते सतगुरा ने बारी विच ए भी कहा है थापिया ना जाए कीता ना होए आपे आप निरंजन सोए रूप न रेख न रंग किश त्रयो गुण ते प्रभ भिन्न। किस दर्शन किस रूप विच करिए क्योंकि रोज आपा नितनेम दी बारी अंदर पढ़ दे चक्कर चिहन अर बर्न कोई नहीं उसदा फिर दर्शन किवें करिए। साडे वाली समस्या नारद मुनि नू भी है पुछदा रब नू रबा पहला ए दस तू रहिंदा किथे है ते दूजा ए दस तेरे दर्शन करने होन ते किस रूप विच होणगे। भाई गुरदास जी एक पंक्ति दे अंदर ये गल समझांदे ने निज कर मेरो साध संगत नारद मुन दर्शन साध संगत मेरो निज रूप है। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਮੇਰੇ ਦਰਸ਼ਨ ਸਾਧ ਸੰਗਤ ਦੇ ਦਰਸ਼ਨ, ਮੇਰਾ ਘਰ ਜਿੱਥੇ ਸਾਧ ਸੰਗਤ ਆਉਂਦੀ ਹੈ, ਸਾਧ ਸੰਗਤ ਰੋਲਾ ਰੱਪਾ ਨਹੀਂ, ਇਕੱਠ ਨਹੀਂ। ਬਾਬਾ ਨਾਨਕ ਜੀ ਨੇ ਕਿਰਪਾ ਕੀਤੀ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹੇ ਮੇਰੇ ਪਾਤਸ਼ਾਹ ਤੇਰੇ ਦਰਸ਼ਨ ਕਰਕੇ ਹੀ ਮੈਨੂੰ ਸੱਚਾ ਸੁਖ ਪ੍ਰਾਪਤ ਹੁੰਦਾ ਹੈ, ਸੱਚਾ ਆਨੰਦ ਪ੍ਰਾਪਤ ਹੁੰਦਾ ਹੈ।
ਹਮਰੀ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਏ।
ਪਰ ਮੇਰੀ ਪੀੜਾ, ਮੇਰਾ ਦਰਦ ਕੇਵਲ ਮੇਰੇ ਪਾਤਸ਼ਾਹ ਵਾਹਿਗੁਰੂ ਜੀ ਤੂੰ ਹੀ ਜਾਣਦਾ ਹੈ, ਹੋਰ ਕਿਸੇ ਨੂੰ ਇਸ ਦੀ ਸੋਝੀ ਨਹੀਂ, ਹੋਰ ਇਸ ਬਾਰੇ ਕੋਈ ਨਹੀਂ ਜਾਣਦਾ। ਜਿਹੜੀ ਪੀੜਾ ਮੈਨੂੰ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੁਨਿਆਵੀ ਤੌਰ 'ਤੇ ਸੌਣਾ ਘੱਟ ਕਰ ਦਿੱਤਾ, ਖਾਣਾ ਘੱਟ ਕਰ ਦਿੱਤਾ, ਮਾਂ ਪਿਓ ਨੂੰ ਫਿਕਰ ਲੱਗ ਗਿਆ, ਕੁਦਰਤੀ ਗੱਲ ਹੈ। ਬੱਚਾ ਖਾਵੇ ਨਾ, ਬੱਚਾ ਢੰਗ ਨਾਲ ਸਵੇ ਨਾ, ਅਤੇ ਮਾਂ ਪਿਓ ਨੂੰ ਫਿਕਰ ਲੱਗਦਾ ਹੀ। ਵੈਦ ਨੂੰ ਬੁਲਾ ਲਿਆ, ਬਾਣੀ ਦੇ ਬਚਨ ਆਪਾਂ ਪੜ੍ਹਦੇ ਹਾਂ, ਵੈਦ ਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਕਮਲਾ ਹੈ, ਤੈਨੂੰ ਵੈਦਗੀ ਨਹੀਂ ਆਉਂਦੀ, ਨਹੀਂ। ਸਤਿਗੁਰਾਂ ਨੇ ਆਖਿਆ ਵੈਦਾਂ ਵਿੱਚੋਂ ਤੂੰ ਵੈਦ ਬੜਾ ਸਿਆਣਾ, ਪਰ ਇਹ ਵੈਦ ਜਿਹੜੀ ਪੀੜਾ ਮੈਨੂੰ ਹੈ, ਜਿਹੜਾ ਦਰਦ ਮੈਨੂੰ ਹੈ, ਉਸ ਦਰਦ ਦੀ ਦਵਾਈ ਮੈਨੂੰ ਦੇ। ਮੇਰੀ ਨਬਜ਼ ਜਿਹੜੀ ਨਾ ਉਹਨੂੰ ਪਹਿਚਾਨ, ਮੇਰੀ ਜਿਹੜੀ ਅੰਦਰ ਪੀੜਾ ਹੈ, ਮੈਨੂੰ ਦੁੱਖ ਹੈ, ਉਹਨੂੰ ਪਹਿਚਾਨ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਬਾਂਹ ਫੜ ਲਈ, ਨਾੜੀ ਫੜ ਕੇ ਵੇਖਣ ਲੱਗ ਪਿਆ ਵੀ ਬਿਮਾਰੀ ਕਿਹੜੀ ਹੈ। ਮਹਾਰਾਜ ਆਖਦੇ ਨੇ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ। ਕਰਕ ਕਲੇਜੇ ਮਾਹ, ਪੀੜਾ ਤਾਂ ਅੰਦਰ ਹੈ। ਮਹਾਰਾਜ ਨੇ ਗੌੜੀ ਰਾਗ ਦੇ ਅੰਦਰ ਇੱਕ ਬਚਨ ਵਰਤਿਆ, ਜਿਨ੍ਹਾਂ ਦੇ ਅੰਦਰ ਜੜ੍ਹਾਂ ਵਾਲਾ ਫੋੜਾ ਹੈ, ਅੰਦਰ ਦਾ ਫੋੜਾ, ਇਹਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗਦਹੋਂ ਧਾਣਾ ਵੀ ਕਿਹਾ। ਗਦਹੋਂ ਧਾਣਾ ਭਾਵ ਅੰਦਰ ਦਾ ਫੋੜਾ, ਇਹਨੂੰ ਜੜ੍ਹਾਂ ਵਾਲਾ ਫੋੜਾ ਵੀ ਕਹਿੰਦੇ ਨੇ। ਜਿਨ੍ਹਾਂ ਦੇ ਅੰਦਰ ਹੈ ਦਰਦ ਉਹਨਾਂ ਨੂੰ ਪਤਾ ਹੈ, ਬਾਕੀ ਤਾਂ ਕਹਿਣਗੇ ਰੱਬ ਰੱਬ ਕਰ, ਕੋਈ ਨਹੀਂ ਆਰਾਮ ਆ ਜਾਵੇਗਾ। ਪਰ ਜਿਹਨੂੰ ਦਰਦ ਹੋ ਰਿਹਾ ਪਤਾ ਤਾਂ ਉਹਨੂੰ ਹੈ ਨਾ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿੰਨਾ ਅੰਦਰ ਉਮਰ ਥਲ, ਉਮਰ ਥਲ ਗਦਹੋਂ ਧਾਣਾ, ਅੰਦਰ ਦਾ ਫੋੜਾ, ਸੇਈ ਜਾਨਣ ਸੂਲੀਆਂ, ਉਹਨਾਂ ਨੂੰ ਪਤਾ ਹੈ ਵੀ ਸੂਲਾਂ ਕਿੰਨੀਆਂ ਚੁੱਭ ਰਹੀਆਂ ਨੇ, ਕਿੰਨਾ ਦੁੱਖ ਹੋ ਰਿਹਾ। ਦੂਜੇ ਨੂੰ ਕੀ ਪਤਾ? ਭਗਤ ਰਵਿਦਾਸ ਜੀ ਨੇ ਵੀ ਇਹ ਗੱਲ ਕਹੀ ਨਾ, ਸਹਿ ਕੀ ਸਾਰ ਸੁਹਾਗਨ ਜਾਣੈ ਤਜ ਅਵਮਾਨ ਸੁਖ ਰਲੀਆਂ ਮਾਣ, ਤਨ ਮਨ ਦੇਨ ਅੰਤਰ ਰੱਖੈ ਅਵਰਾ ਦੇਖ ਨਾ ਸੁਨੇ ਅਭਾਖੈ, ਸੋ ਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ। ਵੈਦਾਂ ਸੰਦਾ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਝੈ ਰੋਗਾ ਘਾਨ। ਰੱਬ ਜੀ ਜਿਹੜੀ ਪੀੜ ਮੈਨੂੰ ਹੈ ਹੁਣ ਸਾਧ ਸੰਗਤ, ਇਹ ਪੀੜ ਇਹ ਦਰਦ ਦੂਜਾ ਨਹੀਂ ਜਾਣਦਾ। ਭਗਤ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ, ਜਿਨ੍ਹਾਂ ਨੇ ਕੁਝ ਜਾਣਿਆ ਹੀ ਨਹੀਂ, ਜਿਨ੍ਹਾਂ ਨੂੰ ਰੱਬ ਦੀ ਸਾਰ ਨਹੀਂ, ਉਹ ਵਿਛੋੜੇ ਦੀ ਪੀੜਾ ਨੂੰ ਕੀ ਸਮਝ ਸਕਦੇ ਨੇ। ਜਿਨ੍ਹਾਂ ਨੂੰ ਇਹ ਸਾਰ ਆ ਗਈ ਪੀੜਾ ਉਹਨਾਂ ਨੂੰ ਮਹਿਸੂਸ ਹੋਈ। ਭਗਤ ਜੀ ਆਖਦੇ ਨੇ ਕਬੀਰ, ਜਿਨਹੋਂ ਕਿਛ ਜਾਣਿਆ ਨਹੀਂ, ਤਿੰਨ ਸੁਖ ਨੀਂਦ ਵਿਹਾਏ, ਹਮੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਮੈਨੂੰ ਸਮਝ ਆ ਗਈ, ਮੈਂ ਸਮਝ ਰਿਹਾ ਤੇ ਮੈਂ ਬਲਾ ਆਪਣੇ ਗਲ ਵਿੱਚ ਪਾ ਰਹੀ। ਬਿਰੋ ਭਿਅੰਗਮ ਮਨ ਵਸੈ ਮੰਤ ਨ ਮਾ ਜਾਣੈ ਕੋਏ, ਰਾਮ ਵਿਯੋਗੀ ਨਾ ਜੀਏ ਜੀਏ ਤਬੌਰਾ ਹੋਏ। ਰੱਬ ਦੇ ਵਿਛੋੜੇ ਵਾਲਾ ਬੰਦਾ ਪਹਿਲੀ ਗੱਲ ਤਾਂ ਜਿੰਦਾ ਹੀ ਕੋਈ ਨਹੀਂ, ਜੇ ਜਿੰਦਾ ਤੇ ਲੋਕ ਉਹਨੂੰ ਪਾਗਲ ਆਖਦੇ ਨੇ, ਲੋਕ ਉਹਨੂੰ ਝੱਲਾ ਕਹਿੰਦੇ ਨੇ, ਕਿਉਂਕਿ ਉਸ ਦੀ ਰਮਜ ਨੂੰ ਕੌਣ ਸਮਝੇ। ਭਗਤ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਰੱਬਾ ਜਿਹੜੀ ਪੀੜਾ ਮੈਨੂੰ ਹੈ, ਜਿਹੜਾ ਦਰਦ ਮੈਨੂੰ ਹੈ, ਮੇਰਾ ਇਹ ਦਰਦ ਹੋਰ ਕੋਈ ਨਹੀਂ ਜਾਣਦਾ, ਭਾਵ ਮੈਂ ਕਿਸੇ ਕੋਲ ਆਪਣਾ ਦਰਦ ਕਿਉਂ ਰੱਖਾਂ, ਦਰਦ ਉਸ ਕੋਲ ਰੱਖਾਂ ਜਿਹੜਾ ਮੇਰੇ ਦਰਦ ਨੂੰ ਜਾਣਦਾ, ਜਿਹੜਾ ਮੇਰੀ ਪੀੜਾ ਨੂੰ ਜਾਣਦਾ। ਮਹਾਰਾਜ ਆਖਦੇ ਨੇ, ਰੱਬਾ ਤੇਰੇ ਤੋਂ ਬਗੈਰ ਇਸ ਪੀੜਾ ਨੂੰ ਹੋਰ ਕੋਈ ਨਹੀਂ ਜਾਣਦਾ, ਮੇਰੀ ਮੁਸੀਬਤ ਨੂੰ, ਮੇਰੀ ਬੇਦਨ ਨੂੰ, ਮੇਰੀ ਪੀੜਾ ਨੂੰ ਹੋਰ ਕੋਈ ਨਹੀਂ ਜਾਣਦਾ।
ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਮੇਰੇ ਪਾਤਸ਼ਾਹ ਤੂੰ ਸਦਾ ਕਾਇਮ ਰਹਿਣ ਵਾਲਾ, ਤੂੰ ਅਟਲ ਹੈ, ਤੇ ਜੋ ਕੁਝ ਤੂੰ ਕਰਦਾ ਉਹ ਵੀ ਸੱਚ ਹੈ, ਤੇਰਾ ਕੀਤਾ ਵੀ ਸਭ ਕੁਝ ਸੱਚਾ ਹੈ। ਵੇਖੋ ਦੁਨੀਆਂ ਦੇ ਬੰਦੇ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਨੇ ਵੀ ਮੈਂ ਤਾਂ ਸੱਚ ਤੋਂ ਬਗੈਰ ਕੁਝ ਬੋਲਦਾ ਹੀ ਨਹੀਂ, ਤੇ ਲੋਕ ਫਿਰ ਵੀ ਉਹਨਾਂ ਦੇ ਕੀਤੇ ਕੰਮ ਤੇ ਸ਼ੱਕ ਕਰਦੇ ਨੇ। ਕਿਉਂ? ਕਿਉਂਕਿ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਬਾਹਰ ਢੰਡੋਰਾ ਸੱਚ ਦਾ ਹੈ ਪਰ ਅੰਦਰ ਸੱਚ ਨਹੀਂ। ਕੇਵਲ ਰੱਬ, ਰੱਬ ਦੇ ਬੰਦੇ ਅੰਦਰੋਂ ਬਾਹਰੋਂ ਇੱਕ ਹੋਣਗੇ, ਰੱਬ ਤੇ ਰੱਬ ਦੇ ਬੰਦੇ, ਰੱਬ ਨੂੰ ਜਾਣਨ ਵਾਲੇ ਇੱਕ ਹੋਣਗੇ, ਅੰਦਰੋਂ ਵੀ ਤੇ ਬਾਹਰੋਂ ਵੀ। ਜੇ ਉਹ ਅੰਦਰੋਂ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ ਨੇ, ਤੇ ਰੋਜ਼ ਆਪਾਂ ਇਹ ਬਚਨ ਪੜ੍ਹਦੇ ਹਾਂ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਸ ਸਮਾਣੀ। ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਬਾਹਰੋਂ ਵੀ ਸੱਚੇ ਨੇ। ਤੇ ਪਿਆਰਿਓ, ਜਿਹੜੇ ਕੇਵਲ ਸੱਚ ਜ਼ਬਾਨ ਰਾਹੀਂ ਕਹਿ ਰਹੇ ਨੇ ਅਸੀਂ ਸੱਚੇ ਹਾਂ, ਕੇਵਲ ਬਾਹਰੀ ਤੌਰ ਤੇ ਸੱਚੇ ਬਣ ਰਹੇ ਨੇ, ਅੰਦਰੋਂ ਸੱਚੇ ਨਹੀਂ। ਹਾਂ, ਰੱਬ, ਰੱਬ ਦੇ ਪਿਆਰੇ, ਰੱਬ ਦੇ ਬੰਦੇ ਬਾਹਰੋਂ ਵੀ ਸੱਚੇ ਨੇ ਤੇ ਅੰਦਰੋਂ ਵੀ ਸੱਚੇ ਨੇ। ਕਿਉਂ? ਕਿਉਂਕਿ ਰੱਬ ਆਪ ਸਦਾ ਕਾਇਮ ਰਹਿਣ ਵਾਲਾ ਹੈ, ਅਟਲ ਹੈ, ਤੇ ਉਸਦਾ ਕੀਤਾ ਕੰਮ ਵੀ ਜਿਹੜਾ ਹੈ ਨਾ, ਹਰ ਕੋਈ ਜਿਹੜਾ ਵੀ ਉਹ ਕੰਮ ਕਰਦਾ ਹੈ ਸੱਚਾ ਹੀ ਕਰਦਾ ਹੈ।
ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀਂ ਕੋਏ।
ਆ ਗੱਲ ਥੋੜੀ ਜਿਹੀ ਸਮਝਣੀ ਔਖੀ ਲੱਗਦੀ ਹੈ ਵੀ ਝੂਠਾ ਕਿਹਨੂੰ ਆਖੀਏ। ਅਸੀਂ ਤਾਂ ਹਰ ਬੰਦੇ ਨੂੰ ਕਹੀ ਜਾ ਰਹੇ ਹਾਂ ਜਾ ਝੂਠਿਆ, ਬੇਸ਼ੱਕ ਸੱਚਾ ਵੀ ਹੋਵੇ ਪਰ ਅਸੀਂ ਕਹੀ ਜਾ ਰਹੇ ਹਾਂ ਝੂਠਾ ਹੈ। ਕਿਉਂ? ਸਾਡੀ ਅਜੇ ਉਹ ਦ੍ਰਿਸ਼ਟੀ ਨਹੀਂ ਬਣੀ, ਸਾਡੀ ਉਹ ਸੋਚ ਨਹੀਂ ਬਣੀ ਕਿ ਅਸੀਂ ਕਹਿ ਸਕੀਏ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਰੇ ਕੋ ਮੰਦੇ। ਲੋਗਾ ਭਰਮ ਨਾ ਭੋਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰਬ ਮਾਹੇ, ਮੰਦਾ ਕਿਸ ਨੂੰ ਆਖੀਏ, ਜਾਂ ਦੂਜਾ ਕੋਈ ਨਾ ਹੈ। ਰੱਬ ਤੋਂ ਬਗੈਰ ਤਾਂ ਹੋਰ ਕੋਈ ਹੈ ਹੀ ਨਹੀਂ, ਕਿਹਨੂੰ ਆਖੀਏ ਇਹ ਮੰਦਾ ਹੈ ਇਹ ਝੂਠਾ ਹੈ। ਨਹੀਂ ਮਹਾਰਾਜ ਆਖਦੇ ਨੇ ਸਾਰਿਆਂ ਵਿੱਚ ਤੂੰ ਆਪ ਵਰਤਦਾ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਸਭੇ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨਾ ਨਹੀਂ ਕੋਈ। ਸਾਰਿਆਂ ਵਿੱਚ ਗੋਬਿੰਦ ਹੈ, ਸਾਰਿਆਂ ਵਿੱਚ ਰਾਮ ਹੈ। ਤੇ ਮਹਾਰਾਜ ਆਖਦੇ ਨੇ ਸਾਰਿਆਂ ਵਿੱਚ ਤੂੰ ਵਰਤ ਰਿਹਾ ਰੱਬ ਜੀ, ਫਿਰ ਝੂਠਾ ਕਿਸ ਨੂੰ ਆਖੀਏ, ਫਿਰ ਝੂਠਾ ਕਿਹਨੂੰ ਕਹੀਏ। ਮਹਾਰਾਜ ਕਿਰਪਾ ਕਰਦੇ ਨੇ ਝੂਠਾ ਕਿਸ ਕੋ ਆਖੀਏ ਸ਼ਾਹ, ਦੂਜਾ ਨਾਹੀਂ ਕੋਏ। ਤੇਰੇ ਤੋਂ ਬਗੈਰ ਦੂਜਾ ਕੋਈ ਹੋਰ ਹੈ ਹੀ ਨਹੀਂ, ਸਾਰਿਆਂ ਵਿੱਚ ਤੂੰ ਆਪ ਹੈ, ਸਾਰਿਆਂ ਵਿੱਚ ਤੇਰੀ ਜੋਤ ਹੈ। ਹੁਣ ਸਾਧ ਸੰਗਤ ਜੀ, ਇਹ ਦ੍ਰਿਸ਼ਟੀ ਬਾਬਾ ਨਾਨਕ ਨੇ ਬਣਾਈ ਤੇ ਸਤਿਗੁਰਾਂ ਨੇ ਇਹ ਬਚਨ ਕਹਿ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਮਹਾਰਾਜ ਆਖਦੇ ਨੇ ਹਰ ਬੰਦਾ ਆਪਣੇ ਆਪ ਨੂੰ ਚੰਗਾ ਕਹਿ ਰਿਹਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮੇਰੇ ਵਾਸਤੇ ਬੰਦਾ ਮਾੜਾ ਕੋਈ ਨਹੀਂ, ਸਾਰੇ ਚੰਗੇ ਨੇ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹਦੀ ਇਹ ਬਿਰਤੀ ਬਣ ਗਈ, ਸੁਭਾਅ ਬਣ ਗਿਆ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਦੋਸਤ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਰੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇੱਕ ਗੱਲ ਸਮਝ ਲਈਏ, ਜਿਸ ਦਿਨ ਸਾਡੇ ਅੰਦਰੋਂ ਇਹ ਬਿਰਤੀ ਨਿਕਲ ਜਾਵੇਗੀ ਆਪਣੀ ਆਪ ਨੂੰ ਚੰਗਾ ਸਮਝਣ ਵਾਰੀ, ਦੂਜਿਆਂ ਨੂੰ ਮਾੜਾ ਸਮਝਣ ਵਾਰੀ, ਉਸ ਦਿਨ ਸਤਸੰਗਤ ਧਿਆਨ ਦੇਵਿਓ, ਬਿਰਤੀ ਚਾਹੀਦੀ ਹੈ ਅਸੀਂ ਮਾੜੇ ਹਾਂ ਸਾਰਾ ਜਗ ਚੰਗਾ ਹੈ। ਇੱਕ ਗੱਲ ਤਾਂ ਆਪਾਂ ਆਮ ਕਹਿੰਦੇ ਹਾਂ ਨਾ ਵੀ ਇੱਕ ਉਂਗਲ ਦੂਜੇ ਵੱਲ ਕਰਾਂਗੇ ਤੇ ਚਾਰ ਉਂਗਲਾਂ ਆਪਣੇ ਵੱਲ ਆਉਣਗੀਆਂ, ਚਾਰਾਂ ਦਾ ਧਿਆਨ ਕਿਉਂ ਨਹੀਂ ਰੱਖਦਾ, ਕੇਵਲ ਇੱਕ ਕਿਉਂ? ਦੂਜੇ ਵੱਲ ਕਰਨ ਦੀ ਬਜਾਏ ਚਾਰ ਉਂਗਲਾਂ ਆਪਣੇ ਵੱਲ ਕਰ। ਤਿਆਖ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਅਸੀਂ ਚੰਗੇ ਨਹੀਂ ਤੇ ਬੁਰਾ ਕੋਈ ਨਹੀਂ, ਹੌਲੀ ਹੌਲੀ ਇਹ ਬਿਰਤੀ ਬਣ ਗਈ ਨਾ, ਮੈਨੂੰ ਇੱਕ ਡਾਕਟਰ ਦੇ ਨਾਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ, ਮਿੱਤਰ ਨੇ ਮੇਰੇ। ਉਹ ਆਪਣੇ ਬੱਚੇ ਨੂੰ ਕਹਿਣ ਲੱਗੇ, ਪੁੱਤਰਾ ਕਿਸੇ ਦੇ ਬਾਰੇ ਮਾੜਾ ਨਹੀਂ ਚਿਤਵਣਾ ਚਾਹੀਦਾ, ਸੋਚਣਾ ਨਹੀਂ ਚਾਹੀਦਾ। ਤੇ ਕਹਿਣ ਲੱਗਾ, ਪਾਪਾ ਜਿਹੜਾ ਸਾਡੇ ਬਾਰੇ ਮਾੜਾ ਸੋਚਦਾ ਹੈ, ਉਸ ਬਾਰੇ ਅਸੀਂ ਚੰਗਾ ਕਿਵੇਂ ਸੋਚ ਸਕਦੇ ਹਾਂ? ਵੇਖੋ ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ ਨਾ, ਇਹਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਇਹੋ ਜਿਹੀ ਬਿਰਤੀ ਬਣਾਈਏ। ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਣ ਲੱਗ ਪਈ ਕਿ ਜਿਹੜਾ ਤੁਹਾਡੇ ਬਾਰੇ ਮਾੜਾ ਸੋਚਦਾ ਹੈ, ਤੁਸੀਂ ਉਸ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦਿਓ, ਉਸ ਬੰਦੇ ਨੂੰ ਤੁਹਾਡੇ ਬਾਰੇ ਚੰਗਾ ਸੋਚਣ ਦੇ ਲਈ ਮਜਬੂਰ ਹੋਣਾ ਪਏਗਾ। ਤੁਹਾਡੇ ਬਾਰੇ ਚੰਗਾ ਸੋਚੇਗਾ, ਪਰ ਇਹ ਧੀਰਜ ਕਿੱਥੋਂ ਆਵੇ? ਅਸੀਂ ਤਾਂ ਕਹਿੰਦੇ ਇੱਕ ਕਹਿ ਕੇ ਜਾਏਗਾ, ਕਿੱਥੇ ਦੋ ਕਵਾਂਗੇ, ਪਰ ਨਹੀਂ। ਮਹਾਰਾਜ ਆਖ ਦਿੰਦਾ, ਤੂੰ ਜਿਹੜੇ ਤੈਨੂੰ ਮਾਰਦੇ ਨੇ ਮੁਕੀਆਂ, ਉਹਨਾਂ ਨੂੰ ਉਸਦੇ ਬਦਲੇ ਵਿੱਚ ਮਾਰ ਨਾ, ਬਲਕਿ ਆਪਣੇ ਗ੍ਰਹਿ ਜਾਈਏ ਪੈਰ ਤਿੰਨਾਂ ਦੇ ਚੁੰਮ ਵਾਲੀ ਅਵਸਥਾ ਬਣਾ। ਮੰਦਾ ਕਿਸ ਨੂੰ ਆਖੀਏ, ਝੂਠਾ ਕਿਸ ਕੋ ਆਖੀਏ ਸ਼ਾਹ, ਦੂਜਾ ਨਾ ਹੀ ਕੋਈ, ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ, ਝੂਠਾ ਕਿਹਨੂੰ ਕਹੀਏ? ਲੋੜ ਹੈ ਜਿਹੜਾ ਸਾਡੇ ਬਾਰੇ ਮਾੜਾ ਸੋਚਦਾ, ਉਸ ਬਾਰੇ ਆਪਾਂ ਮਾੜਾ ਨਾ ਸੋਚੀਏ, ਚੰਗਾ ਹੀ ਸੋਚੀਏ, ਤੇ ਫਿਰ ਕੀ ਹੋਵੇਗਾ? ਉਹਨੂੰ ਮਜਬੂਰ ਹੋਣਾ ਪਵੇਗਾ ਸਾਡੇ ਬਾਰੇ ਵੀ ਚੰਗਾ ਸੋਚਣ ਦੇ ਲਈ, ਵਿਚਾਰ ਉਸਦੇ ਬਦਲਣਗੇ। ਸਤਿਗੁਰੂ ਕਿਰਪਾ ਕਰਦੇ ਨੇ, ਰੱਬ ਜੀ ਕਿਹਨੂੰ ਝੂਠਾ ਕੀਏ? ਸਾਰਿਆਂ ਵਿੱਚ ਤਾਂ ਤੂੰ ਆਪ ਵਰਤ ਰਿਹਾ ਹੈ,
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵਹਿ ਦਿਨ ਰਾਤ।
ਸਾਰਿਆਂ ਵਿੱਚ ਤੂੰ ਆਪ ਹੈ ਤੇ ਦਿਨ ਰਾਤ ਸਾਰੇ ਤੇਰੇ ਪੈਦਾ ਕੀਤੇ ਹੋਏ ਜੀਵ ਤੈਨੂੰ ਧਿਆਉਂਦੇ ਨੇ, ਤੈਨੂੰ ਧਿਆ ਰਹੇ ਨੇ, ਤੇਰਾ ਧਿਆਨ ਧਰ ਰਹੇ ਹਨ।
ਸਭ ਤੁਝ ਹੀ ਥਾਵ ਉਹ ਮੰਗਦੇ ਮੇਰੇ ਸਾਹਾ, ਤੂੰ ਸਭ ਨਾ ਕਰੈ ਇੱਕ ਦਾਤ।
ਸਾਰੇ ਜੀਵ ਤੇਰੇ ਕੋਲੋਂ ਮੰਗ ਰਹੇ ਨੇ ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਮੇਰੇ ਪਾਤਸ਼ਾਹ ਤੂੰ ਕੇਵਲ ਇੱਕ ਹੈ, ਵਾਹਿਗੁਰੂ ਇੱਕ ਹੈ, ਮੰਗਣ ਵਾਲੇ ਮੰਗਤੇ, ਜਿੰਨੇ ਵੀ ਜੀਵ ਉਹਨਾਂ ਨੇ ਪੈਦਾ ਕੀਤੇ ਨੇ ਸਾਰੇ ਉਸ ਦੇ ਦਰ ਤੋਂ ਮੰਗ ਰਹੇ ਨੇ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇੱਕ ਪੰਕਤੀ ਦੇ ਅੰਦਰ ਬੜਾ ਸੁੰਦਰ ਫੈਸਲਾ ਦਿੱਤਾ ਹੈ, ਸਭ ਤੁਝਤੇ ਤੇਰੇ ਥਾਂ ਮੰਗਦੇ। ਮਹਾਰਾਜ ਆਖਦੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਾਰਾ ਜਗਤ ਭਿਖਾਰੀ ਹੈ, ਕੇਵਲ ਦਾਤਾ ਤੂੰ ਵਾਹਿਗੁਰੂ ਪਰਮਾਤਮਾ ਸਾਰਿਆਂ ਵਿੱਚ ਰਮੇ ਹੋਏ ਰਾਮ ਤੂੰ ਹੈ, ਸਾਰੇ ਤੇਰੇ ਕੋਲੋਂ ਮੰਗਦੇ ਨੇ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਮਹਾਰਾਜ ਦੇ ਬਚਨ ਨੇ ਨਾ, ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕਉ ਤੂੰ ਕਦ ਕਾ, ਬ੍ਰਹਮਾ ਬਿਸ਼ਨ ਸਿਰੇ ਤੈ ਅਗੰਤ, ਤਿਨ ਕੋ ਮੋਹ ਭਇਆ ਮਨ ਮਦ ਕਾ, 84 ਲੱਖ ਜੋਨ ਉਪਾਈ ਰਿਜਗ ਦੀਆ ਸਭ ਹੂੰ ਕੋ ਤਦ ਕਾ। ਕੇਵਲ ਬੰਦਿਆਂ ਨੂੰ ਨਹੀਂ, 84 ਲੱਖ ਜੋਨਾਂ ਦੇ ਜੀਵ ਜਿਹੜੇ ਨੇ ਜਿੱਥੇ ਜਿੱਥੇ ਵੀ ਨੇ, ਜੋ ਜੋ ਉਹਨਾਂ ਦਾ ਖਾਣਾ ਹੈ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਦੇ ਰਿਹਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ, ਤਿੰਨਾ ਪਿਰੋਜੀ ਦੇ, ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਜੀਆਂ ਕਾ ਹਾਰ ਜੀ, ਖਾਣਾ ਇਉ ਕਰੇ ਵਿੱਚ ਉਪਾਏ ਸਾਇਰਾਂ ਸ਼ਾਇਰਾਂ ਤਿੰਨਾਂ ਪੀਰੋ ਜੀ ਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਮੁੰਦਰ ਵਿੱਚ ਵੀ ਜੀ ਪੈਦਾ ਕਰਕੇ ਸਾਰਿਆਂ ਨੂੰ ਦੇ ਰਿਹਾ ਹਰ ਥਾਂ ਤੇ ਦੇ ਰਿਹਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੇ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਸਾਰਾ ਜਗਤ ਸਾਰੇ ਜੀਵ ਤੇਰੇ ਪਾਸੋਂ ਮੰਗ ਰਹੇ ਨੇ ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੈ ਇੱਕ ਗੱਲ ਸਮਝ ਲਈਏ ਮਾਨੁਕ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਇੱਕ ਹੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੇ ਆਏ
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ
ਸਭ ਸਾਰੇ ਜੀਵ ਤੁਝ ਹੀ ਵਿੱਚ ਹੈ ਤੇਰੇ ਹੁਕਮ ਵਿੱਚ ਹਨ ਤੇਰੇ ਹੁਕਮ ਤੋਂ ਆਕੀ ਕੋਈ ਨਹੀਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਾਰੇ ਜੀਵ ਵਾਹਿਗੁਰੂ ਜੀ ਤੇਰੇ ਹੁਕਮ ਵਿੱਚ ਹਨ ਤੇਰੇ ਹੁਕਮ ਤੋਂ ਕੋਈ ਆਕੀ ਨਹੀਂ ਹੋ ਸਕਦਾ ਤੇਰੇ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ ਤੇਰੇ ਹੁਕਮ ਨੂੰ ਹਟਾ ਨਹੀਂ ਸਕਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਇਸੇ ਵਾਸਤੇ ਆਖਿਆ ਤੂੰ ਸਦਾ ਸਲਾਮਤ ਨਿਰੰਕਾਰ ਮਹਾਰਾਜ ਕਿਰਪਾ ਕਰਦੇ ਨੇ ਸਾਰੇ ਜੀਵ ਤੇਰੇ ਹੁਕਮ ਵਿੱਚ ਹਨ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ
ਸਾਰੇ ਜੀਵ ਤੇਰੇ ਬਣਾਏ ਹੋਏ ਨੇ ਸਾਰੇ ਜੀਵ ਸੰਸਾਰ ਦੇ ਅੰਦਰ ਖੇਡ ਖੇਡਦੇ ਨੇ ਤੇ ਫਿਰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੈ ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਂਗੇ ਜੈਸੇ ਏਕ ਤੋਰ ਤੇ ਅਨੇਕ ਤੋਰ ਪੂਰਤ ਹੈ ਤੋਰ ਕੇ ਕਨੂਕਾ ਸਭੇ ਤੋਰ ਹੀ ਕਹਾਏਗੇ ਜੈਸੇ ਏਕ ਨਦ ਤੇ ਤਰੰਗ ਕੋੜ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਏਗੇ ਕੀ ਸੂਖਸ਼ਮ ਕੀ ਅਸਥੂਲ ਸਾਰੇ ਜੀਵ ਤੇਰੇ ਵਿੱਚੋਂ ਪੈਦਾ ਹੋਏ ਨੇ ਜਿਵੇਂ ਪਾਣੀ ਵਿੱਚੋਂ ਲਹਿਰਾਂ ਉੱਠਦੀਆਂ ਨੇ ਪਾਣੀ ਵਿੱਚ ਸਮਾ ਜਾਂਦੀਆਂ ਨੇ ਧੋਰ ਵਿੱਚੋਂ ਅਨੇਕਾਂ ਧੋਰ ਦੇ ਕਣਕੇ ਉੱਡਦੇ ਨੇ ਫਿਰ ਧੋਰ ਵਿੱਚ ਮਿਲ ਜਾਂਦੇ ਨੇ ਅੱਗ ਵਿੱਚੋਂ ਅਨੇਕਾਂ ਚਿੰਗਾੜੇ ਨਿਕਲਦੇ ਨੇ ਫਿਰ ਅੱਗ ਵਿੱਚ ਆ ਕੇ ਮਿਲ ਜਾਂਦੇ ਨੇ ਇਸੇ ਤਰ੍ਹਾਂ ਰੱਬਾ ਇਹ ਤੇਰੀ ਸੰਸਾਰ ਦੀ ਰਚਨਾ ਹੈ ਕੀ ਸੂਖਮ ਕੀ ਅਸਥੂਲ ਸਾਰੇ ਜੀਵ ਤੇਰੇ ਤੋਂ ਹੀ ਬਣਦੇ ਨੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤੇ ਆਵੈ ਹੈ ਮੇਰੇ ਸਾਹ
ਹੇ ਮੇਰੇ ਪਾਤਸ਼ਾਹ ਸਾਰੇ ਜੀਵਾਂ ਦੀਆਂ ਤੂੰ ਆਸਾਂ ਪੂਰੀਆਂ ਕਰਨ ਵਾਲਾ ਹੈ ਤੇ ਸਾਰੇ ਜੀਵ ਆਸਾਂ ਪੂਰੀਆਂ ਕਰਾਉਣ ਦੇ ਲਈ ਤੇਰਾ ਹੀ ਧਿਆਨ ਧਰ ਰਹੇ ਨੇ ਕਿਉਂਕਿ ਸਾਰਿਆਂ ਦੀਆਂ ਆਸਾਂ ਤੂੰ ਪੂਰੀਆਂ ਕਰਨ ਵਾਲਾ ਸਾਰੇ ਜੀਵ ਤੇਰਾ ਹੀ ਧਿਆਨ ਧਰ ਰਹੇ ਹਨ
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ
ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਹੇ ਮੇਰੇ ਨਾਨਕ ਦੇ ਪਾਤਸ਼ਾਹ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਜੇ ਸਾਰਾ ਤੁਝ ਤੋਂ ਹੀ ਕਰਨ ਵਾਲਾ ਹੈ ਜੇ ਸਭ ਕੁਝ ਤੂੰ ਆਪ ਹੀ ਕਰਾਉਣ ਵਾਲਾ ਹੈ ਤੇ ਫਿਰ ਕਿਰਪਾ ਕਰ ਜਿਵੇਂ ਤੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਮੈਨੂੰ ਜੀਵਨ ਦੇ ਅੰਦਰ ਰੱਖ ਪਰ ਮੇਰੀ ਇੱਕੋ ਅਰਦਾਸ ਹੈ ਰੱਖੀ ਆਪਣੇ ਚਰਨਾਂ ਦੇ ਵਿੱਚ ਆਪਣੇ ਨਾਲ ਜੋੜ ਕੇ ਅਰਦਾਸ ਕਰਨ ਦਾ ਢੰਗ ਸਮੁੱਚੇ ਸ਼ਬਦ ਦੇ ਅੰਦਰ ਸਮਝਾਇਆ। ਇਉਂ ਸਮਝ ਲਓ ਜਦੋਂ ਦਾਤਾਂ ਪ੍ਰਾਪਤ ਕਰਕੇ ਦਾਤਾਂ ਦੇ ਵਿੱਚੋਂ ਦਾਤੇ ਨੂੰ ਵੇਖਾਂਗੇ ਨਾ, ਦਾਤਾਂ ਦੇ ਵਿੱਚੋਂ ਦਾਤੇ ਨੂੰ, ਤੇ ਫਿਰ ਸਾਧ ਸੰਗਤ ਦਾਤਾਰ ਦੇ ਦਰਸ਼ਨ ਵੀ ਹੋਣਗੇ, ਤੇ ਜਦੋਂ ਦਾਤਾਰ ਦੇ ਦਰਸ਼ਨ ਹੋਣਗੇ ਤੇ ਫਿਰ ਅੰਦਰੋਂ ਹਮੇਸ਼ਾ ਸ਼ੁਕਰਾਨੇ ਦੀ ਅਰਦਾਸ ਨਿਕਲੇਗੀ ਵੀ ਮੈਂ ਨਹੀਂ ਕੁਝ ਕਰ ਸਕਦਾ, ਮੈਂ ਤਾਂ ਕੇਵਲ ਤੇ ਕੇਵਲ ਤੇਰੀ ਕਿਰਪਾ ਦਾ ਪਾਤਰ ਬਣਨਾ, ਜਿਵੇਂ ਹੋਵੇ ਮੈਨੂੰ ਆਪਣੇ ਚਰਨਾਂ ਦੇ ਅੰਦਰ ਰੱਖ। ਆਓ ਲੜੀਵਾਰ ਸ਼ਬਦ ਦੀ ਵਿਚਾਰ ਸਰਵਨ ਕਰੀਏ ਜੀ।
ਤਿਲੰਗ ਮਹੱਲਾ ਪੰਜਵਾਂ ਘਰ ਤੀਜਾ।
ਤਿਲੰਗ ਰਾਗ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਗਾਇਨ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਹੈ ਤੀਜੇ ਘਰ ਦੇ ਅੰਦਰ ਤਾਲ ਦੇ ਅੰਦਰ ਇਸ ਨੂੰ ਗਾਣਾ ਹੈ।
ਕਰਤੇ ਕੁਦਰਤੀ ਮੁਸਤਾਕ।
ਕਰਤੇ ਇਹ ਵਾਹਿਗੁਰੂ ਦਾ ਸਿਫਾਤੀ ਨਾਮ ਹੈ, ਜਿਹਨੂੰ ਆਪਾਂ ਕਹਿੰਦੇ ਕਰਤਾ, ਇੱਥੇ ਕਰਤੇ ਕਿਹਾ ਹੈ। ਕੁਦਰਤ ਮੁਸਤਾਕ, ਹੁਣ ਮੁਸਤਾਕ ਜਿਹੜਾ ਅੱਖਰ ਹੈ ਇਹ ਦੀਦਾਰ ਵਾਸਤੇ ਵਰਤਿਆ, ਦਰਸ਼ਨ ਵਾਸਤੇ ਵਰਤਿਆ ਮੁਸਤਾਕ। ਹੇ ਕਰਤਾਰ, ਹੇ ਕਰਤਾ ਪੁਰਖ, ਤੇਰੀ ਕੁਦਰਤ ਦੇ ਰਾਹੀ ਹੀ ਮੈਂ ਤੇਰੇ ਦਰਸ਼ਨ ਕਰਦਾ ਹਾਂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਵੇਖੋ ਕੁਦਰਤ ਸ਼ਕਤੀ ਵਾਸਤੇ ਵਰਤਿਆ ਗਿਆ ਬਾਣੀ ਵਿੱਚ, ਤੇ ਕੁਦਰਤ ਆ ਜਿਹੜੀ ਵਾਹਿਗੁਰੂ ਪਰਮਾਤਮਾ ਨੇ ਸਾਰੀ ਕਾਇਨਾਤ ਬਣਾਈ, ਦੁਨੀਆ ਬਣਾਈ, ਇਸ ਵਾਸਤੇ ਵਰਤਿਆ ਗਿਆ। ਹੁਣ ਮਹਾਰਾਜ ਕਿਰਪਾ ਕਰਦੇ ਨੇ, ਹੇ ਕਰਤੇ, ਹੇ ਕਰਤਾ ਪੁਰਖ, ਹੇ ਕਰਤਾਰ, ਤੇਰੀ ਕੁਦਰਤ ਦੇ ਰਾਹੀ ਹੀ ਮੈਂ ਤੇਰੇ ਦਰਸ਼ਨ ਕਰਦਾ ਹਾਂ।
ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ।
ਵਾਹਿਗੁਰੂ ਜੀ ਮੇਰੇ ਵਾਸਤੇ ਦੀਨ ਵੀ ਤੂੰ ਹੈ ਤੇ ਦੁਨੀਆ ਵੀ ਤੂੰ ਹੈ, ਭਾਵ ਮੇਰੀ ਦੁਨੀਆ ਵੀ ਤੂੰ ਹੈ, ਮੇਰਾ ਦੀਨ ਵੀ ਤੂੰ ਹੈ। ਹੇ ਵਾਹਿਗੁਰੂ ਜੀ ਤੂੰ ਸਾਰਿਆਂ ਨਾਲੋਂ ਪਾਕ, ਪਾਕ ਪਵਿੱਤਰ ਵਾਸਤੇ ਵਰਤਿਆ ਜਾਂਦਾ ਹੈ ਇੱਥੇ, ਭਾਵ ਹੈ ਨਿਰਲੇਪ, ਪਾਕ ਦਾ ਭਾਵ ਨਿਰਲੇਪ। ਸਾਰਿਆਂ ਵਿੱਚ ਤੂੰ ਹੈ ਪਰ ਸਾਰਿਆਂ ਵਿੱਚ ਹੁੰਦਾ ਵੀ ਤੂੰ ਸਾਰਿਆਂ ਤੋਂ ਨਿਰਲੇਪ ਹੈ। ਬਹੁ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਵਾਹਿਗੁਰੂ ਜੀ ਮੇਰਾ ਦੀਨ ਵੀ ਤੂੰ ਹੈ, ਮੇਰੀ ਦੁਨੀਆ ਵੀ ਤੂੰ ਹੈ। ਵੇਖੋ ਜਿਹੜੇ ਦੀਨ ਨਾਲ ਜੁੜੇ ਦੁਨੀਆ ਨੂੰ ਛੱਡ ਗਏ ਉਹਨਾਂ ਨੂੰ ਵੀ ਬਾਣੀ ਨੇ ਚੰਗਾ ਨਹੀਂ ਕਿਹਾ, ਤੇ ਜਿਹੜੇ ਦੁਨੀਆ ਵਿੱਚ ਹੀ ਲੱਗ ਗਏ ਦੀਨ ਨੂੰ ਭੁੱਲ ਗਏ ਉਹਨਾਂ ਨੂੰ ਵੀ ਚੰਗਾ ਨਹੀਂ ਕਿਹਾ। ਉਹਨਾਂ ਬਾਰੇ ਤਾਂ ਕਹਿ ਦਿੱਤਾ ਕਬੀਰ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਤੇ ਜਿਹੜੇ ਦੁਨੀਆ ਨਾਲ ਜੁੜੇ ਉਹਨਾਂ ਬਾਰੇ ਕਹਿ ਦਿੱਤਾ, ਦੁਨੀਆ ਨਾ ਸਲਾਹੇ ਜੋ ਮਰਵੰਜ ਸੀ। ਹੁਣ ਧਿਆਨ ਦੇਵਿਓ, ਮਹਾਰਾਜ ਆਖਦੇ ਨੇ ਮੇਰਾ ਦੀਨ ਵੀ ਤੂੰ ਹੈ, ਮੇਰੀ ਦੁਨੀਆ ਵੀ ਤੂੰ ਹੈ। ਤੇ ਬਾਬੇ ਨਾਨਕ ਨੇ ਇੱਕ ਗੱਲ ਵਿਲੱਖਣ ਦੁਨੀਆ ਦੇ ਅੰਦਰ ਤੋਰੀ, ਸਾਰੇ ਧਰਮ ਆਪਣੀ ਆਪਣੀ ਜਗ੍ਹਾ ਤੇ ਚੰਗੇ ਨੇ ਪਰ ਸਭਨਾਂ ਦੀ ਇੱਕ ਆਵਾਜ਼ ਹੈ, ਜੇ ਰੱਬ ਨਾਲ ਜੁੜਨਾ ਤੇ ਸੰਸਾਰ ਨਾਲ ਟੁੱਟਣਾ ਪਏਗਾ, ਸੰਸਾਰ ਨੂੰ ਛੱਡਣਾ ਪਏਗਾ। ਪਰ ਬਾਬੇ ਨਾਨਕ ਨੇ ਆਖਿਆ ਨਹੀਂ, ਸੰਸਾਰ ਨੂੰ ਛੱਡਣ ਦੀ ਲੋੜ ਨਹੀਂ, ਸੰਸਾਰ ਵਿੱਚ ਰਹਿੰਦਿਆਂ ਕਰਤਾਰ ਨਾਲ ਜੁੜਨਾ ਤੇ ਹਰ ਦਾਤ ਦੇ ਵਿੱਚੋਂ ਦਾਤੇ ਦੇ ਦਰਸ਼ਨ ਕਰਨੇ, ਦੁਨੀਆਂ ਨੂੰ ਛੱਡਣਾ ਨਹੀਂ। ਸਾਡੀ ਬਾਣੀ ਵੀ ਸਾਨੂੰ ਇਹ ਪ੍ਰੇਰਨਾ ਕਰਦੀ, ਪਹਿਲਾ ਸ਼ਬਦ ਇੱਕ ਤੇ ਅਖੀਰਲਾ ਪਸਾਰੋ। ਤੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਬੜੀ ਸੁੰਦਰ ਗੱਲ ਕਹੀ, ਉਹ ਕਹਿੰਦੇ ਨੇ ਬੰਦੇ ਦੇ ਕਈ ਜੀਵਨ ਲੱਗ ਜਾਣ, ਕਈ ਜੀਵਨ, ਬਾਣੀ ਨੂੰ ਸਮਝਣਾ ਬੜਾ ਔਖਾ ਹੈ, ਪਰ ਇੱਕ ਗੱਲ ਸਮਝ ਲਈਏ, ਪਹਿਲਾ ਅੱਖਰ ਇੱਕ ਤੇ ਅਖੀਰਲਾ ਪਸਾਰੋ, ਕਿਉਂਕਿ ਬਾਅਦ ਵਿੱਚ ਧੰਨਵਾਦ ਦਾ ਸ਼ਲੋਕ ਹੈ, ਫਿਰ ਰਾਗ ਮਾਲਾ ਹੈ, ਪਸਾਰੋ ਇੱਕ ਨਾਲ ਜੁੜਨਾ, ਪਸਾਰੇ ਨੂੰ ਛੱਡਣਾ ਨਹੀਂ, ਪਸਾਰੇ ਨਾਲ ਵੀ ਜੁੜੇ ਰਹਿਣਾ ਤੇ ਪਸਾਰੇ ਨਾਲ ਜੁੜਨਾ ਤੇ ਇੱਕ ਨਾਲ ਵੀ ਜੁੜੇ ਰਹਿਣਾ। ਬਾਬੇ ਨੇ ਆਖਿਆ ਦੀਨ ਦੁਨੀਆ ਕੋਈ ਵੱਖਰੀ ਵੱਖਰੀ ਚੀਜ਼ ਨਹੀਂ, ਇਹਨਾਂ ਨੂੰ ਸਮਝ, ਦੁਨੀਆ ਦੇ ਵਿੱਚ ਰਹਿੰਦਿਆਂ ਦੀਨ ਕਮਾ ਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ। ਮਹਾਰਾਜ ਆਖਦੇ ਨੇ ਮੇਰੀ ਦੁਨੀਆ ਵੀ ਤੂੰ ਏ, ਮੇਰਾ ਦੀਨ ਵੀ ਤੂੰ ਏ, ਤੂੰ ਸਾਰਿਆਂ ਵਿੱਚ ਹੈ ਪਰ ਸਾਰਿਆਂ ਤੋਂ ਨਿਰਲੇਪ ਹੈ।
ਰਹਾਉ ਖਿਨ ਮਾਹੇ ਥਾਪ ਉਥਾਪ ਦਾ ਅਚਰਜ ਤੇਰੇ ਰੂਪ।
ਇੱਕ ਖਿਨ ਵਿੱਚ ਤੂੰ ਬਣਾਉਣਾ, ਇੱਕ ਖਿਨ ਵਿੱਚ ਢਾਨਾ, ਤੇ ਇਹ ਕੰਮ ਕਰਦਿਆਂ ਪੁੱਛਦਾ ਵੀ ਕਿਸੇ ਨੂੰ ਨਹੀਂ, ਕਿਉਂਕਿ ਪੁੱਛ ਨਾ ਸਾਜੇ ਪੁੱਛ ਨਾ ਢਾਏ, ਖਿਨ ਵਿੱਚ ਬਣਾ ਦੇਣਾ ਖਿਨ ਵਿੱਚ ਢਾ ਦੇਣਾ, ਤੇ ਤੇਰੇ ਜਿਹੜੇ ਰੂਪ ਨੇ ਨਾ ਇਹ ਹੈਰਾਨੀ ਪੈਦਾ ਕਰਨ ਵਾਲੇ। ਅਚਰਜ ਤੇਰੇ ਰੂਪ, ਤੇਰੇ ਰੂਪ ਹੈਰਾਨੀ ਪੈਦਾ ਕਰਨ ਵਾਲੇ ਹਨ।
ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ।
ਵਾਹਿਗੁਰੂ ਜੀ ਤੇਰੇ ਕੌਤਕ ਕੌਣ ਜਾਣ ਸਕਦਾ, ਵਾਹਿਗੁਰੂ ਪਰਮਾਤਮਾ ਦੇ ਕੌਤਕ ਕੌਣ ਜਾਣ ਸਕਦਾ। ਤੇ ਮਹਾਰਾਜ ਆਖਦੇ ਨੇ ਤੇਰਾ ਨਾਮ ਹੀ ਅੰਧਿਆਰੇ ਵਿੱਚ ਰੋਸ਼ਨੀ ਕਰਨ ਵਾਲਾ ਹੈ, ਅੰਧਿਆਰੇ ਮੈਂ ਦੀਪ ਤੋਂ ਭਾਵ ਤੇਰਾ ਨਾਮ ਹੀ ਅੰਧੇਰੇ ਵਿੱਚ ਰੋਸ਼ਨੀ ਕਰਨ ਵਾਲਾ ਹੈ।
ਖੁਦ ਖਸਮ ਖਲਕ ਜਹਾਨ ਅਲ ਹੈ ਮਿਹਰਬਾਨ ਖੁਦਾਏ।
ਹੇ ਅੱਲਾਹ, ਹੇ ਮਿਹਰਬਾਨ, ਹੇ ਖੁਦਾਏ, ਖੁਦ ਖਲਕ ਖਲਕ ਜਹਾਨ ਸਾਰੀ ਖਲਕਤ ਦੇ ਅੰਦਰ ਜਹਾਨਾਂ ਦੇ ਅੰਦਰ ਮਿਹਰਬਾਨ ਅੱਲਾ ਖੁਦਾ ਤੂੰ ਆਪ ਹੀ ਹੈ।
ਦਿਨ ਸੁਰੈਣ ਜੇ ਤੁਧ ਆਰਾਧੇ ਸੋ ਕਿਉਂ ਦੋਜਕ ਜਾਏ।
ਹੈ ਤੂੰ ਸਾਰਿਆਂ ਦੇ ਵਿੱਚ ਪਰ ਜਿਹੜੇ ਦਿਨ ਰਾਤ ਤੈਨੂੰ ਆਰਾਧਦੇ ਨੇ ਉਹ ਦੋਜਕ ਵਿੱਚ ਕਿਉਂ ਜਾਣਗੇ, ਨਰਕਾਂ ਵਿੱਚ ਕਿਉਂ ਜਾਣਗੇ? ਕਿਉਂਕਿ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਇਸੇ ਵਾਸਤੇ ਹਦਾਇਤ ਕੀਤੀ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਜਿਹੜੇ ਤੈਨੂੰ ਦਿਨ ਰਾਤ ਆਰਾਧਦੇ ਹਨ ਉਹ ਬੰਦੇ ਨਰਕਾਂ ਵਿੱਚ ਕਿਉਂ ਜਾਣਗੇ, ਭਾਵ ਉਹਨਾਂ ਨੂੰ ਨਹੀਂ ਜਾਣਾ ਪਵੇਗਾ।
ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ।
ਵਾਹਿਗੁਰੂ ਜੀ ਜਿਨ੍ਹਾਂ ਬੰਦਿਆਂ ਨੂੰ ਤੇਰਾ ਆਸਰਾ ਹੈ ਉਹਨਾਂ ਬੰਦਿਆਂ ਦਾ ਅਜਰਾਇਲ ਮੌਤ ਦਾ ਫਰਿਸ਼ਤਾ ਯਾਰ ਦੋਸਤ ਬਣ ਜਾਂਦਾ, ਉਹਨਾਂ ਬੰਦਿਆਂ ਦਾ ਮੌਤ ਦਾ ਫਰਿਸ਼ਤਾ ਵੀ ਮਿੱਤਰ ਬਣ ਜਾਂਦਾ ਹੈ। ਪਰ ਕਿਹੜੇ ਬੰਦਿਆਂ ਦਾ ਜਿਨ੍ਹਾਂ ਨੂੰ ਕੇਵਲ ਤੇਰਾ ਆਧਾਰ ਹੈ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ। ਕਿਉਂਕਿ ਮਹਾਰਾਜ ਆਖਦੇ ਨੇ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਜਿਹੜੇ ਬੰਦੇ ਤੇਰੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਨੇ ਮੌਤ ਦਾ ਫਰਿਸ਼ਤਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ, ਉਹਨਾਂ ਦਾ ਯਾਰ ਬਣ ਜਾਂਦਾ ਹੈ, ਭਾਵ ਉਹ ਮੌਤ ਤੋਂ ਘਬਰਾਉਂਦੇ ਨਹੀਂ, ਮੌਤ ਤੋਂ ਡਰਦੇ ਨਹੀਂ।
ਗੁਣ ਹੈ ਉਸ ਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ।
ਜਿਹੜੇ ਤੇਰੇ ਸੇਵਕ ਤੇਰੇ ਦੀਦਾਰ ਕਰਦੇ ਨੇ, ਤੇਰੇ ਪਿਆਰਿਆਂ ਦਾ ਦੀਦਾਰ ਕਰਦੇ ਨੇ, ਗੁਨਾ ਗੁਣਾ ਤੋਂ ਭਾਵ ਗੁਨਾ, ਉਹਨਾਂ ਦੇ ਸਾਰੇ ਪਾਪ ਗੁਨਾਹ ਔਗਣ ਆਫੂ ਪਾਪ ਬਖਸ਼ੇ ਜਾਂਦੇ ਨੇ। ਜਿਹੜੇ ਗੁਰਮੁਖਾਂ ਦਾ ਸੰਗ ਕਰਦੇ ਨੇ, ਵਾਹਿਗੁਰੂ ਗੁਰਮੁਖਾਂ ਦੇ ਰਾਹੀਂ ਤੇਰੇ ਦਰਸ਼ਨ ਕਰਦੇ ਨੇ, ਉਹਨਾਂ ਦੇ ਸਾਰੇ ਗੁਨਾਹ, ਗੁਨਾਹ ਤੋਂ ਭਾਵ ਗੁਨਾਹ, ਸਾਰੇ ਪਾਪ ਬਖਸ਼ੇ ਜਾਂਦੇ ਹਨ, ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਕਿਉਂਕਿ ਗਨਕਾ ਪਾਪਨ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ, ਗਨਕਾ ਵਾੜੇ ਆਏ ਖਲੋਤਾ। ਪਾਪਨ ਕਿਉਂਕਿ ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ ਵਾਲੀ ਗੱਲ ਵੀ ਆਪਾਂ ਪੜ੍ਹਦੇ ਹਾਂ, ਪਰ ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਤੇਰੇ ਦਰਸ਼ਨ ਕਰਦੇ ਹਨ, ਤੇਰੇ ਪਿਆਰਿਆਂ ਦਾ ਸੰਗ ਕਰਦੇ ਹਨ, ਉਹਨਾਂ ਦੇ ਸਾਰੇ ਪਾਪ ਗੁਨਾਹ ਜਿਹੜੇ ਨੇ, ਉਹ ਆਫੂ ਆਫੂ ਤੋਂ ਬਾਅਦ ਬਖਸ਼ੇ ਜਾਂਦੇ ਹਨ।
ਦੁਨੀਆ ਚੀਜ਼ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਮ।
ਵਾਹਿਗੁਰੂ ਜੀ, ਤੇਰਾ ਨਾਮ ਹੀ ਸੱਚਾ ਸੁਖ ਦੇਣ ਵਾਲਾ ਹੈ। ਸੱਚਾ ਸੁਖ ਤੇਰੇ ਨਾਮ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਪਰ ਨਾਲ ਹੀ ਇੱਕ ਗੱਲ ਸਮਝਾਈ, ਦੁਨੀਆ ਚੀਜ਼ ਫਿਲਹਾਲ ਸਗਲੇ, ਦੁਨੀਆ ਚੀਜ਼ ਦੁਨੀਆ ਦੇ ਪਦਾਰਥ, ਦੁਨੀਆ ਚੀਜ਼ ਦੁਨੀਆ ਦੇ ਪਦਾਰਥ, ਫਿਲਹਾਲ ਹੁਣੇ ਹੁਣੇ ਆਪਾਂ ਆਮ ਅੱਖਰ ਵਰਤਦੇ ਹਾਂ, ਹੁਣੇ ਹੁਣੇ ਭਾਵ ਖਿੰਨ ਭੰਗਰ, ਨਾਸ਼ ਹੋ ਜਾਣ ਵਾਲੇ, ਫਿਲਹਾਲ ਦਾ ਭਾਵ ਹੁਣੇ ਹੁਣੇ, ਹੁਣੇ ਹੁਣੇ ਤੋਂ ਭਾਵ ਬੜੀ ਛੇਤੀ ਨਾਸ਼ ਹੋ ਜਾਣ ਵਾਲੇ ਹਨ ਦੁਨੀਆਂ ਦੇ ਸਾਰੇ ਹੀ ਪਦਾਰਥ।
ਗੁਰ ਮਿਲ ਨਾਨਕ ਬੂਝਿਆ, ਸਦਾ ਏਕ ਸੁਗਾਉ।
ਮੇਰੇ ਉੱਤੇ ਤਾਂ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ, ਮੈਂ ਇਸ ਗੱਲ ਨੂੰ ਸਮਝਿਆ ਕਿ ਦੁਨੀਆਂ ਦੇ ਪਦਾਰਥ ਸਾਥ ਦੇਣ ਵਾਲੇ ਨਹੀਂ, ਨਾਮ ਹੀ ਸੱਚਾ ਸੁਖ ਦੇਣ ਵਾਲਾ ਹੈ। ਇਸ ਵਾਸਤੇ ਮੈਂ ਹਰ ਵੇਲੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹਾਂ, ਕਿਉਂਕਿ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਣਾ ਕਰਦਾ ਹੈ ਕਿ ਵਾਹਿਗੁਰੂ ਪਰਮਾਤਮਾ ਦੀ ਕੁਦਰਤ ਵਿੱਚ ਵਿਚਰਦਿਆ ਹੋਇਆ, ਵਾਹਿਗੁਰੂ ਪਰਮਾਤਮਾ ਦੇ ਸਾਰੇ ਪੈਦਾ ਕੀਤੇ ਹੋਏ ਜੀਵ ਜਿਹੜੇ ਹਨ, ਇਹਨਾਂ ਦੇ ਨਾਲ ਪਿਆਰ ਕਰੀਏ, ਦਾਤਾਂ ਤੋਂ ਉੱਚੇ ਉੱਠ ਕੇ ਦਾਤੇ ਨਾਲ ਜੁੜ ਜਾਈਏ, ਤੇ ਫਿਰ ਕੀ ਕਰਨਾ ਹੈ, ਮੰਗ ਇਹ ਕਰਨੀ ਹੈ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਕਿਉਂਕਿ ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜਿੰਨਾ ਕੁ ਹੋ ਸਕੇ ਕਿਰਤ ਵਿਰਤ ਕਰਦਿਆਂ, ਦੁਨੀਆਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦਿਆਂ, ਜ਼ਰੂਰ ਜਪਣ ਦਾ ਯਤਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਦੁਨੀਆ ਚੀਜ਼ ਫਿਲਹਾਲ ਸਗਲੇ,
ਸੱਚ ਸੁਖ ਤੇਰਾ ਨਾਮ, ਗੁਰ ਮਿਲ ਨਾਨਕ ਬੂਝਿਆ, ਸਦਾ ਏਕਸ ਗਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।